ਉੱਚੇ ਗਏ ਜਬ ਹੀ ਬਹੁਤੇ ਮਰਦਾਨੀ ਤਵੇ ਮੁਖ ਬਾਨੀ ਆਲਾਈ।
ਜਦੋਂ ਤੁਰੇ ਜਾਂਦੇ ਉਹ ਪਹਾੜ ਦੀ ਟੀਸੀ ਵੱਲ ਨੂੰ ਵੱਧ ਰਹੇ ਨੇ, ਬਹੁਤ ਉੱਚੇ ਚਲੇ ਗਏ, ਤਦੋਂ ਭਾਈ ਮਰਦਾਨਾ ਜੀ ਨੇ ਬਚਨ ਕਹੇ।
ਦੇਖ ਰਹੋ ਨਿਜ ਲੋਚਨ ਸੰਗ ਮਯੰਕ ਅਵੈ ਨਹਿ ਦੇਤ ਦਿਖਾਈ।
ਆਪਣੀ ਅੱਖਾਂ ਨਾਲ, ਕਿਉਂਕਿ ਇਹ ਭਾਈ ਮਰਦਾਨਾ ਦਾ ਇਹੀ ਸੀ ਵੀ ਮਹਾਰਾਜ ਸੂਰਜ ਨਹੀਂ ਦਿਖਦਾ। ਸੱਚੇ ਪਾਤਸ਼ਾਹ ਕਹਿੰਦੇ ਪਹਾੜ ਦੇ ਉੱਤੇ ਆਪਾਂ, ਹੁਣ ਪਹਾੜ ਦੇ ਜਦੋਂ ਬਹੁਤ ਉੱਚੀ ਟੀਸੀ ਚਲੇ ਜਾਂਦੇ, ਕਈ ਵਾਰ ਸੂਰਜ ਜਦੋਂ ਥੱਲੇ ਜਿਹਨੂੰ ਜਾਂਦਾ ਪਹਾੜਾਂ ਦੇ ਓਹਲੇ ਹੋ ਜਾਂਦਾ, ਕਈ ਵਾਰ ਐਸਾ ਵੀ ਹੁੰਦਾ। ਇੱਥੇ ਤਾਂ ਦੇਖਦੇ ਹੀ ਆਪਾਂ, ਸੂਰਜ ਇੱਥੋਂ ਕਈ ਵਾਰ ਚੜ੍ਹਦਾ ਹੁੰਦਾ, ਧੁੱਪ ਦਾ ਵੀ ਪਤਾ ਲੱਗ ਜਾਂਦਾ, ਪਰ ਪਹਾੜੀ ਦੇ ਓਹਲੇ ਕਰਕੇ ਸੂਰਜ ਜੇ 7:15 7:30 ਚੜ੍ਹਦਾ ਤਾਂ ਉਹ ਦਿਖਦਾ ਕਈ ਵਾਰ 8 ਵਜੇ ਜਾ ਕੇ। ਇਸੇ ਤਰ੍ਹਾਂ ਸੂਰਜ ਜਦੋਂ ਛੁਪਦਾ ਪਹਾੜੀ ਦਾ, ਹੁਣ ਜਿੱਥੇ ਬਹੁਤ ਉੱਚੀਆਂ ਪਹਾੜੀਆਂ ਨੇ ਉੱਥੇ ਜਾ ਕਰਕੇ ਤਾਂ ਫਿਰ ਕੁਦਰਤੀ ਗੱਲ ਹੈ। ਹੁਣ ਇੱਥੇ ਮਯੰਕਾ ਤੋਂ ਭਾਵ ਚੰਦਰਮਾ, ਭਾਈ ਮਰਦਾਨਾ ਜੀ ਚੰਦਰਮਾ ਨੂੰ ਦੇਖਦੇ ਕਹਿੰਦੇ ਮਹਾਰਾਜ ਹੁਣ ਤਾਂ ਠੀਕ ਹੈ ਪਰ ਚੰਦਰਮਾ ਨਹੀਂ ਇੱਥੇ ਨਜ਼ਰ ਆ ਰਿਹਾ।
ਉੱਪਰ ਹੈ ਕਿ ਨਹੀਂ ਸਥਾਨ ਕਹਾਂ ਲੱਗ ਜਾਵੋ ਦੇਹੋ ਬਤਾਈ।
ਚੰਦਰਮਾ ਉੱਪਰ ਹੈ ਵੀ ਹੈ ਕਿ ਨਹੀਂ, ਕਿ ਆਪਾਂ ਕਿੱਥੇ ਤੱਕ ਜਾਣਾ ਮੈਨੂੰ ਕਿਰਪਾ ਕਰਕੇ ਦੱਸ ਦਿਓ।
ਸੁਨ ਗੁਣ ਐਨ ਪਨੇ ਮੁਖ ਬੈਨ ਰਹੋ ਪਤ ਰੈਨ ਸੋ ਨੀਚੇ ਹਮਾਰੇ।
ਮਹਾਰਾਜ ਸੱਚੇ ਪਾਤਸ਼ਾਹ ਸੁਣ ਕਰਕੇ ਬਚਨ ਕਹਿਣ ਲੱਗੇ ਵੀ ਜੋ ਚੰਦਰਮਾ ਹੈ ਨਾ, ਇਹ ਇੱਕ ਪਾਸੇ ਥੱਲੇ ਜਿਹਨੂੰ ਰਹਿ ਗਿਆ, ਕਿਉਂਕਿ ਆਪਾਂ ਬਹੁਤ ਉੱਚੀਆਂ ਪਹਾੜੀਆਂ ਤੇ ਆ ਮਰਦਾਨਾ ਇਸ ਵਕਤ। ਇਸ ਤਰ੍ਹਾਂ ਪਹਾੜੀਆਂ ਇੰਨੀਆਂ ਜ਼ਿਆਦਾ ਟੀਸੀਆਂ ਉੱਚੀਆਂ ਹੋਣੀਆਂ, ਇਹ ਸ੍ਰੀ ਹੇਮਕੁੰਡ ਸਾਹਿਬ ਤੋਂ ਵੀ ਅੱਗੇ ਜਾ ਕੇ ਜਿਸ ਥਾਂ ਦੇ ਉੱਤੇ ਕੈਲਾਸ਼ ਪਰਬਤ ਹੈ ਉਦੋਂ ਵੀ ਅੱਗੇ ਜਾ ਕੇ ਅਈਆਂ ਥਾਵਾਂ ਜਿੱਥੇ ਬਰਫ਼ ਦੇ ਵਿੱਚ ਕੋਈ ਬੰਦਾ ਜਾਂਦਾ ਨਹੀਂ, ਕਿਉਂਕਿ ਉੱਥੇ ਉੱਤੇ ਉੱਤੇ ਬਰਫ਼ ਜੰਮੀ ਹੁੰਦੀ ਹੈ, ਥੱਲੇ ਪਾਣੀ ਹੁੰਦਾ, ਉੱਥੇ ਡਰਦੇ ਲੋਕ ਜਾਂਦੇ ਨਹੀਂ, ਬਸ ਪਤਾ ਹੀ ਨਹੀਂ ਲੱਗਦਾ ਜੇ ਇੱਕ ਵਾਰ ਵਿੱਚ ਨਿਕਲ ਗਿਆ ਥੱਲੇ ਨੂੰ ਫੇਰ ਨਹੀਂ ਬੰਦਾ ਲੱਭਦਾ। ਉੱਥੇ ਸਿਰਫ ਸਿੱਧ ਜਾਂਦੇ ਨੇ ਉੱਡ ਕੇ, ਉੱਡਣ ਵਾਲੀ ਸ਼ਕਤੀ ਉਹਨਾਂ ਦੇ ਪਾਸ ਹੀ ਹੈ। ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਚੱਲ ਰਹੇ ਨੇ, ਗੁਰੂ ਸਾਹਿਬ ਇੱਕ ਹੋਰ ਕਲਾ ਵਰਤਾ ਦਿੰਦੇ ਨੇ। ਤਿੰਨਾਂ ਨੇ ਆਪਣੀ ਮਹਾਰਾਜ ਨੇ ਦੇਹੀ ਸੂਖਮ ਬਣਾ ਤੀ, ਉਹਦਾ ਬਰਫ਼ 'ਤੇ ਭਾਰ ਹੀ ਨਹੀਂ ਪੈਂਦਾ, ਇਸ ਤਰ੍ਹਾਂ ਵੀ ਵੱਧ ਜਾਂਦੇ ਨੇ ਅੱਗੇ, ਕਿਉਂਕਿ ਸਭਨਾ ਗੱਲਾਂ ਸਮਰੱਥ ਸੁਆਮੀ ਸਤਿਗੁਰੂ ਸਰਬ ਕਲਾ ਸਮਰੱਥ ਨੇ। ਜਦੋਂ ਆਪਾਂ ਕਿਸੇ ਪੈਂਡੇ 'ਤੇ ਚੱਲਦੇ ਹਾਂ ਆਪਾਂ ਨੂੰ ਪਤਾ ਹੁੰਦਾ, ਪਰ ਆਪਾਂ ਨੇ ਕਦੇ ਭਗਤੀ ਦਾ ਮਾਰਗ ਛੋਹਿਆ ਤੱਕ ਵੀ ਨਹੀਂ, ਦੇਖਿਆ ਹੀ ਨਹੀਂ ਹੈ ਕੈਸਾ ਹੈ। ਇਹ ਤਾਂ ਇੱਕ ਨਿਰਾਲਾ ਜਿਹਾ ਮਾਰਗ ਹੈ ਜਿੱਥੇ ਦੀਆਂ ਗੱਲਾਂ ਬਾਤਾਂ ਆਮ ਸੰਸਾਰੀ ਜੀਵਾਂ ਨੂੰ ਪਤਾ ਨਹੀਂ ਹੁੰਦੀਆਂ ਕਿ ਉਹ ਕਿੱਥੇ ਤੱਕ ਸਮਰੱਥ ਨੇ। ਮਹਾਰਾਜ ਉੱਥੇ ਤੁਰੇ ਜਾ ਰਹੇ ਨੇ।
ਜੁਗ ਸੂਰਜ ਚੰਦ ਪ੍ਰਕਾਸ਼ ਕਜੇ ਜਗ ਨੈਣ ਤਰੇ ਕਰ ਲਿਓ ਨਿਹਾਰੇ।
ਦੋਵੇਂ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਯੁੱਗ ਤੋਂ ਭਾਵ ਦੋਵੇਂ ਸੂਰਜ ਤੇ ਚੰਦ ਪ੍ਰਕਾਸ਼ ਕਰਨ ਵਾਲੇ ਜਿਹੜੇ ਦੋਵੇਂ ਨੇ, ਸੋ ਨੈਣ ਤਰੇ ਕਰ ਲਿਓ ਨਿਹਾਰੇ। ਮਹਾਰਾਜ ਕਹਿੰਦੇ ਥੱਲੇ ਨੈਣ ਕਰਕੇ ਦੇਖ, ਉਹ ਸ਼ਿਪ ਦੇ ਵਾਲੇ ਪਾਸੇ ਨੂੰ ਨਜ਼ਰ ਆ ਰਹੇ ਕਿ ਨਹੀਂ। ਇਸ ਤਰ੍ਹਾਂ ਪਹਾੜਾਂ ਦੇ ਵਿੱਚ ਜਿਹੜੇ ਉੱਚੇ ਪਰਬਤ ਨੇ ਜਿੱਥੇ ਹੇਮਕੁੰਡ ਸਾਹਿਬ ਦੀਆਂ ਪਹਾੜੀਆਂ ਤੋਂ ਫਿਰ ਅੱਗੇ 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 ਜਾ ਕੇ ਜੇ ਕਿਤੇ ਹਿਮਾਲਿਆ ਵੱਲ ਚਲੇ ਜਾਈਏ ਉੱਥੇ ਤਾਂ ਸਾਰੀ ਦੁਨੀਆ ਹੀ ਥੱਲੇ ਨੂੰ ਲੱਗਦੀ। ਇਸ ਤਰ੍ਹਾਂ ਦੇ ਪਹਾੜਾਂ ਦੇ ਇਲਾਕੇ ਵਿੱਚ ਗਏ ਹਨ।
ਪੁਨਿਆਰ ਸਥਾਨ ਜੋ ਬੂਜਤ ਉਪਰ ਹੈ ਬਹੁ ਰੂਰੇ ਅਨੇਕ ਪ੍ਰਕਾਰੇ।
ਫਿਰ ਹੋਰ ਜਿਹੜੇ ਥਾਂ ਪੁੱਛਦੇ ਨੇ ਮਹਾਰਾਜ ਅੱਗੇ ਹੋਰ ਥਾਂ ਕਿਹੜੇ ਨੇ, ਮਹਾਰਾਜ ਕਹਿੰਦੇ ਅੱਗੇ ਵੀ ਹੋਰ ਬਹੁਤ ਸੁੰਦਰ ਅਸਥਾਨ ਹਨ।
ਜਹ ਮੀਰ ਕੋ ਸਿਖਰਾਂ ਸਿੱਧਰ ਹੈ ਤਹ ਸਕਤੀ ਜਨ ਬੀਚ ਉਦਾਰੇ।
ਹੁਣ ਜਿੱਥੇ ਸੁਮੇਰ ਪਰਬਤ ਹੈ ਉਹਦੀ ਸਿਖਰ ਤੇ ਜਿੱਥੇ ਸਿੱਧ ਰਹਿੰਦੇ ਨੇ ਉੱਥੇ ਸਿਰਫ ਸ਼ਕਤੀ ਵਾਲਾ ਹੀ ਮਰਦਾਨਾ ਬੰਦਾ ਜਾ ਸਕਦਾ, ਕਿਉਂਕਿ ਕਈਆਂ ਅਈਆਂ ਜਿਹੀਆਂ ਥਾਵਾਂ ਹੁੰਦੀਆਂ ਜਿੱਥੇ ਆਮ ਬੰਦੇ ਦੀ ਪਹੁੰਚ ਨਹੀਂ ਹੁੰਦੀ, ਉਸ ਥਾਂ ਦੇ ਉੱਤੇ ਬਹੁਤ ਉਚਾਈਆਂ ਜਿੱਥੇ ਹਨ, ਅਥਵਾ ਜਾਂ ਗੁਪਤ ਮਾਰਗ ਚ ਗੁਪਤ ਇਹ ਚੀਜ਼ ਜਿੱਥੇ ਸੁਮੇਰ ਪਰਬਤ ਦਾ ਨਾਂ ਲੈਂਦੇ ਨੇ। ਆਮ ਵੈਸੇ ਸੁਮੇਰ ਪਰਬਤ ਹੈ ਨਹੀਂ ਗਾ, ਕਿਉਂ? ਕਿਉਂਕਿ ਉਹ ਇੱਕ ਗੁਪਤ ਪਹਾੜ ਨੇ, ਉਹ ਅਲੱਗ ਦੁਨੀਆਂ 'ਚ ਨੇ। ਹੁਣ ਤਾਂ ਹੀ ਵਿਦਵਾਨ ਸੱਚ ਕਹਿ ਦਿੰਦੇ ਨੇ ਵੀ ਸੁਮੇਰ ਪਰਬਤ ਹੈ ਨਹੀਂ, ਬਿਲਕੁਲ ਸੱਚ ਆ ਉਹਨਾਂ ਦੀ ਗੱਲ, ਉਹ ਜਿੱਥੇ ਤੱਕ ਜਾਣਦੇ ਨੇ। ਜਿਵੇਂ ਬਗਦਾਦ ਦੇ ਪੀਰ ਨੇ ਕਿਹਾ ਸੀ ਸੁਣ ਕੇ ਕਿ ਮਹਾਰਾਜ ਤੁਸੀਂ ਪਾਤਾਲਾ ਪਾਤਾਲ ਲੱਖ ਆਗਾਸਾਂ ਆਗਾਸ ਕਿਹਾ, ਪਰ ਮੁਹੰਮਦ ਜੀ ਨੇ ਸੱਤ ਆਕਾਸ਼ ਸੱਤ ਪਤਾਲ ਕਹੇ ਨੇ, ਫਿਰ ਤੁਸੀਂ ਕਿਉਂ ਕਹਿੰਦੇ ਲੱਖਾਂ ਹੈ? ਇਹ ਗੱਲ ਸੱਚੀ ਤਾਂ ਨਹੀਂ ਹੈਗੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਮੁਹੰਮਦ ਜੀ ਝੂਠੇ ਨਹੀਂ ਹਨ, ਮੈਂ ਵੀ ਨਹੀਂ ਝੂਠਾ। ਕਹਿੰਦੇ ਕਿਉਂ ਜੀ? ਕਹਿੰਦੇ ਉਹਨਾਂ ਨੇ ਸੱਤ ਦੇਖੇ ਸੱਤ ਕਹੇ, ਮੈਂ ਲੱਖਾਂ ਦੇਖੇ ਲੱਖਾਂ ਕਹੇ, ਇਹ 'ਚ ਕਿਹੜੀ ਰੌਲੇ ਵਾਲੀ ਗੱਲ ਹੈ? ਕਹਿੰਦੇ ਗੱਲ ਤਾਂ ਸਹੀ ਹੈ ਮਹਾਰਾਜ, ਵਿਦਵਾਨਾਂ ਨੇ ਇਸ ਧਰਤੀ ਦੇ ਪਹਾੜਾਂ ਨੂੰ ਦੇਖਿਆ ਉਹ ਇੰਨਾ ਹੀ ਦੱਸ ਸਕਦੇ ਨੇ। ਵਾਸਤਵ ਦੇ ਵਿੱਚ ਇਹ ਸੁਮੇਰ ਪਰਬਤ ਜਿਹੜਾ ਗੁਪਤ ਰੂਪ ਦੇ ਵਿੱਚ ਵੀ ਹੋ ਸਕਦਾ, ਪ੍ਰਗਟ ਰੂਪ ਵਿੱਚ ਜਿਨ੍ਹਾਂ ਪਹਾੜੀਆਂ 'ਚ ਦੱਸ ਰਹੇ ਨੇ ਕਿ ਜਿੱਥੇ, ਪਰ ਆਪਾਂ ਆਮ ਦੁਨਿਆਵੀ ਲੋਕਾਂ ਨੂੰ ਐਸੀ ਚੀਜ਼ ਨਾ ਹੀ ਕਹੀਏ ਤਾਂ ਠੀਕ ਹੀ ਹੈ, ਆਪਾਂ ਉਸੇ ਪਾਸੇ ਦੱਸਦੇ ਹਾਂ ਕਿ ਸੁਮੇਰ ਪਰਬਤ ਤੋਂ ਅੱਗੇ ਜਾ ਕੇ, ਕੈਲਾਸ਼ ਪਰਬਤ ਤੋਂ ਵੀ ਅੱਗੇ ਜਾ ਕੇ ਜਿੱਥੇ ਸਿਰਫ ਬਰਫ਼ ਹੀ ਬਰਫ਼ ਹੈ, ਜਿੱਥੇ ਫਿਰ ਅੱਗੇ ਕਿਸੇ ਦਾ ਘਰ ਵੀ ਨਹੀਂ ਹੈ, ਜਾਂ ਇੰਨੀ ਬਰਫ਼ ਦੇ ਵਿੱਚ ਜਾ ਕੇ ਘਰ ਬਣਾਉਣਾ ਰਹਿਣਾ, ਉੱਥੇ ਜਾ ਕੇ ਸਿੱਧ ਪਹਾੜਾਂ ਦੀਆਂ ਗੁਫਾਵਾਂ ਦੇ ਵਿੱਚ ਬੈਠਦੇ ਸਨ।
ਕਾ ਕਬ ਸੁਣਤੇ ਆਦਰਸੀ ਸਵਰਾ ਤਾਂ ਦਰਸੋ ਸੁਣੀ ਮਰਦਾਨਾ।
ਮਹਾਰਾਜ ਕਹਿਣ ਲੱਗੇ ਭਾਈ ਮਰਦਾਨਾ, ਕਾਕ ਪਸੁੰਡ ਇੱਕ ਰਿਸ਼ੀ ਹੈ ਆਦਰਖੀ ਸਰ ਤਾਂ ਦਰਸੋ, ਉਹਨਾਂ ਨੂੰ ਜਾ ਕਰਕੇ ਨੇ ਆਪਾਂ ਦੇਖਣਾ, ਚੱਲ ਤੈਨੂੰ ਦਿਖਾਈਏ। ਸੁਣ ਭਾਈ ਮਰਦਾਨਾ, ਤੈਨੂੰ ਅੱਗੇ ਅੱਗੇ ਸਾਰਾ ਕੁਛ ਦਿਖਾਉਂਦੇ ਹਾਂ।
ਤਰੂ ਪ੍ਰਹਿਲਾਦ ਬੜੇ ਜਨ ਦੱਸੋ ਊਰ ਦਸੋ ਹਿਤ ਸੁੰਦਰ ਥਾਨਾ।
ਤਰੂ ਪ੍ਰਹਿਲਾਦ ਜਿਹੜੇ ਨੇ ਵੱਡੇ ਭਗਤ ਰੱਬ ਦੇ ਪਿਆਰੇ, ਸੋ ਦੱਤਾਤਰੇ ਵਾਦਕ ਊਰਦ ਸੋਹਤ ਸੁੰਦਰ ਥਾਨਾ, ਉਹ ਜਿਹੜੇ ਉੱਪਰ ਤੋਂ ਉੱਪਰ ਚਲੇ ਜਾਂਦੇ ਨੇ ਉੱਪਰਲੇ ਸਥਾਨਾਂ ਤੇ ਨੇ, ਸੋ ਭਾਵ ਪਹਿਲੇ ਅਸੀਂ ਸਿੱਧਾਂ ਦਾ ਮਾਨ ਮਿਟਾ ਲਈਏ, ਫਿਰ ਹੌਲੀ ਹੌਲੀ ਧਰੂ ਪ੍ਰਹਿਲਾਦ ਦੇ ਕੋਲ ਵੀ ਚੱਲਾਂਗੇ। ਕਹਿੰਦੇ ਉਹ ਧਰੂ ਪ੍ਰਹਿਲਾਦ ਹੈ ਨਹੀਂ ਗੇ, ਹੁਣ ਐ ਨਹੀਂ ਗੇ, ਰੱਬ ਹੈ, ਰੱਬ ਨੇ ਨਹੀਂ ਬਣਾਏ ਤਾਰੇ, ਅਤੇ ਰੱਬ ਉੱਥੇ ਪਹੁੰਚ ਨਹੀਂ ਸਕਦਾ, ਰੱਬ ਜਿੱਥੇ ਮਰਜ਼ੀ ਜਾ ਸਕਦਾ, ਪਰਮਾਤਮਾ ਨੇ ਬਣਾਇਆ ਸਾਰਾ ਕੁਛ। ਜਦੋਂ ਆਪਾਂ ਕਿੰਤੂ ਕਰਦੇ ਹਾਂ ਉਦੋਂ ਆਪਾਂ ਸੋਚਦੇ ਨਹੀਂ ਵੀ ਮੈਂ ਕਿਹਨੂੰ ਕਹਿ ਰਿਹਾ। ਆਮ ਬੰਦੇ ਨੂੰ ਆਪਾਂ ਕਹੀਏ ਵੱਖਰੀ ਗੱਲ ਹੈ, ਪਰ ਗੁਰੂ ਸਾਹਿਬਾਂ ਬਾਰੇ ਕਦੇ ਕੋਈ ਕਿੰਤੂ ਨਾ ਉਠਾਇਆ ਕਰੋ, ਕਿਉਂਕਿ ਸਤਿਗੁਰੂ ਤਾਂ ਉਹ ਵਚਨ ਕਰ ਦਿੰਦੇ ਜਿਹੜੇ ਨਾ ਹੀ ਹੋਣ। ਪਰਮਾਤਮਾ ਜੋ ਮਰਜ਼ੀ ਕਰ ਸਕਦੇ ਨੇ, ਜੋ ਗੁਰੂ ਸਾਹਿਬ ਨੇ ਕੀਤਾ ਸੋ ਸੱਤ ਹੀ ਸੱਤ ਹੈ, ਬਸ ਸੱਤ ਬਚਨ ਕਹਿ ਕੇ ਹੀ ਸਰਦਾ। ਜੇ ਆਪਾਂ ਸੱਤ ਬਚਨ ਨਹੀਂ ਕਹਿੰਦੇ, ਜਿਵੇਂ ਅੱਜ ਕੱਲ੍ਹ ਬਹੁਤ ਸਾਰੇ ਕੋਈ ਗੱਲਬਾਤ ਹੁੰਦੀ, ਲੋਕ ਕਹਿੰਦੇ ਅਸੀਂ ਆਹ ਪ੍ਰਸ਼ਨ ਕਰਨਾ ਜਾਂ ਕੋਈ ਆਹ ਗੱਲ ਕਰਨੀ ਹੈ, ਪ੍ਰਸ਼ਨ ਉੱਥੇ ਉੱਠਦਾ ਜਿੱਥੇ ਸ਼ੰਕਾ ਹੁੰਦੀ ਹੈ। ਵੈਸੇ ਤਾਂ ਸਾਰੀਆਂ ਚੀਜ਼ਾਂ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸੱਤ ਬਚਨ ਹੀ ਠੀਕ ਰਹਿੰਦਾ, ਮਹਾਰਾਜ ਸੱਤ ਹੈ ਜੀ ਬਸ। ਸੋ ਗੁਰੂ ਨਾਨਕ ਦੇਵ ਜੀ ਨੇ ਜੋ ਕੀਤਾ ਹੈ, ਜਿੱਥੇ ਗਏ ਨੇ, ਜੋ ਕਿਹਾ ਹੈ, ਜੋ ਕੀਤਾ, ਸਭ ਸੱਤ ਹੀ ਸੱਤ ਹੈ। ਕਿਉਂਕਿ ਮਹਾਰਾਜ ਨੇ ਜਦੋਂ ਕਿਹਾ ਕਿ ਸਭਨਾਂ ਗੱਲਾਂ ਸਮਰੱਥ ਸਵਾਮੀ, ਸਾਰਿਆਂ ਕੰਮਾਂ ਲਈ ਗੁਰੂ ਨਾਨਕ ਸਾਹਿਬ ਜੀ ਸਮਰੱਥ ਹਨ।
ਮੰਦ ਹੈ ਮੰਦ ਚਲੈ ਤਹਿ ਕੋ ਮਨ ਸਿੱਧਨ ਕੇ ਬਹੁਤਾ ਬਿਮਾਨਾ।
ਹੌਲੀ ਹੌਲੀ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਨੂੰ ਵੱਧ ਰਹੇ ਨੇ, ਕਿਉਂਕਿ ਸਿੱਧਾਂ ਦੇ ਮਨ ਦੇ ਅੰਦਰ ਬਹੁਤ ਅਭਿਮਾਨ ਹੈ, ਹੰਕਾਰ ਹੈ।
ਦੇਹ ਮਿਟਾਏ ਭਲੇ ਮਗ ਪਾਏ ਬਖਾਨਤਾ ਤਾਸਨ ਜੋਗਤ ਦਾਨਾ।
ਦੇਹ ਮਿਟਾਏ ਭਲੇ ਮਗ ਪਾਏ, ਉਹਨਾਂ ਨੂੰ ਮਿਟਾ ਕਰਕੇ ਮਨ ਦੇ ਮਾਣ ਨੂੰ ਫਿਰ ਚੰਗੇ ਰਸਤੇ ਤੇ ਚਲਾ ਦੇਣਗੇ, ਕਿਉਂ ਕਲਿਆਣ ਦੇਣ ਵਾਲੇ ਸਤਿਗੁਰੂ ਕਹਿੰਦੇ ਨੇ ਭਾਈ ਆਪਾਂ ਨੇ ਸਿੱਧਾਂ ਤੋਂ ਕੀ ਲੈਣਾ, ਇਹ ਕੰਮ ਤਾਂ ਆਪਣਾ ਕਰੀ ਜਾਣ। ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਹੰਕਾਰ ਕਰ ਰਹੇ ਹਾਂ, ਅਸੀਂ ਇਹਨਾਂ ਦਾ ਹੰਕਾਰ ਹੀ ਮਿਟਣਾ ਹੈ।
ਕਵਿਤਾ ਭੰਗਰ ਸੁਆਏ ਮੁਖ ਬਚਨ ਅਲਾਏ ਮਾਈ ਮੂਢੇ ਕਹਾਂ ਜਾਏ ਤੁਸੀਂ ਗਮ ਤਾਂ ਨਾ ਜਾਣ ਕੋ।
ਭੰਗਰ ਨਾਥ ਆ ਗਿਆ ਹੁਣ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲੇ, ਮੁੱਖੋਂ ਥੋੜਾ ਜਿਹਾ ਗਲਤ ਜਿਹਾ ਬਚਨ ਬੋਲਿਆ ਆ ਕੇ ਮਹਾਰਾਜ ਨੂੰ, ਕਿਉਂਕਿ ਪਿਛਲੀ ਮੰਡਲੀ ਨੇ ਬੜਾ ਚੁੱਕ ਚੁਕਾ ਕੇ ਭੇਜਿਆ ਸੀ, ਤੇਰੇ ਵਰਗਾ ਕੋਈ ਸਿਆਣਾ ਨਹੀਂ, ਤੂੰ ਬੜਾ ਚਤਰ ਵਾਕ ਬੋਲਦਾ, ਤੂੰ ਆਹ ਤੇਰੇ ਸ਼ਕਤੀ ਹੈ। ਸੋ ਇਸ ਪ੍ਰਕਾਰ ਆ ਕਰਕੇ ਟੇਢਾ ਜਿਹਾ ਬਚਨ ਕੋਲ ਬੋਲ ਕੇ ਕਹਿਣ ਲੱਗਿਆ, ਕਿੱਧਰ ਜਾ ਰਹੇ ਹੋ ਬਈ? ਜਿੱਥੇ ਜਾ ਰਹੇ ਹੋ ਉੱਥੇ ਤੁਹਾਡੀ ਜਾਣ ਦੀ ਸ਼ਕਤੀ ਨਹੀਂ ਹੈ, ਐਵੇਂ ਨਾ ਅੱਗੇ ਨੂੰ ਜਾਓ ਇੱਥੋਂ।
ਅੱਗੇ ਦੁੱਖ ਪਾਏ ਜਹਿ ਪ੍ਰਾਨ ਕੋ ਗਵਾਏ ਕੋ ਸਕੈ ਨਾ ਬਚਾਏ ਹੱਠ ਕੀਜੈ ਨਹਿ ਮਾਨ ਕੋ।
ਕਹਿੰਦੇ ਅੱਗੇ ਨਾ ਜਾਓ, ਅੱਗੇ ਜਾ ਕੇ ਦੁੱਖ ਪਾਓਗੇ, ਪ੍ਰਾਣਾਂ ਨੂੰ ਐਵੇਂ ਖਾਮ ਖਾਂ ਗਵਾ ਲਓਗੇ, ਅੱਗੇ ਤੁਹਾਨੂੰ ਕਿਸੇ ਨੇ ਬਚਾਉਣਾ ਨਹੀਂ ਹੈ, ਔਰ ਅੱਗੇ ਜਾਣ ਦਾ ਹੱਠ ਨਾ ਕਰੋ ਮਨ ਦੇ ਅੰਦਰ, ਕਿਉਂਕਿ ਅੱਗੇ ਕੋਈ ਤੁਹਾਡੀ ਰੱਖਿਆ ਕਰਨ ਵਾਲਾ ਨਹੀਂ ਹੈ। ਉੱਥੇ ਪਹਾੜਾਂ ਵਿੱਚ ਰਹਿਣਾ ਬਹੁਤ ਜ਼ਿਆਦਾ ਔਖਾ ਹੈ, ਉੱਥੇ ਸਾਡੇ ਵਰਗੇ ਸਿੱਧ ਰਹਿ ਸਕਦੇ ਨੇ। ਇੱਕ ਚੀਜ਼ ਤਾਂ ਇੱਕ ਉੱਥੇ ਚੜ੍ਹਨਾ ਬਹੁਤ ਔਖਾ ਹੁੰਦਾ, ਦੂਜਾ ਪਹਾੜ ਦੀ ਉਚਾਈ 'ਤੇ ਆਕਸੀਜਨ ਦੀ ਬੜੀ ਕਮੀ ਹੋ ਜਾਂਦੀ ਹੈ। ਇਹ ਸ਼ਕਤੀ ਨਾਲ ਤਾਂ ਉੱਥੇ ਰਹਿ ਸਕਦੇ ਨੇ। ਆ ਸ੍ਰੀ ਹੇਮਕੁੰਡ ਸਾਹਿਬ ਜਦੋਂ ਅਖੀਰਲੀ ਚੜ੍ਹਾਈ ਚੜ੍ਹਦੇ ਹਾਂ ਬਹੁਤ ਔਖਾ ਸਾਹ ਆਉਂਦਾ ਉੱਥੇ ਜਾ ਕੇ, ਅਤੇ ਉਦੋਂ ਜਿਉਂ ਜਿਉਂ ਆਪਾਂ ਉੱਚੇ ਜਾਂਦੇ ਹਾਂ ਜਿੱਥੇ ਬਰਫ਼ ਜੰਮਦੀ ਆ ਉੱਥੇ ਆਕਸੀਜਨ ਦੀ ਕਮੀ ਹੁੰਦੀ ਤੁਰੀ ਜਾਂਦੀ, ਖਾਸ ਕਰ ਜਦੋਂ ਇਹ ਤਾਂ ਹੈ ਹੀ 15,210 ਫੁੱਟ, ਜਦੋਂ ਹਿਮਾਲਿਆ ਪਰਬਤ ਵਾਲੇ ਪਾਸੇ ਨੂੰ ਜਾਂਦੇ ਹਾਂ 29,000 ਫੁੱਟ, ਫਿਰ ਇਸ ਪ੍ਰਕਾਰ ਇੰਨੀ ਉਚਾਈ ਜਿਹੜੀ ਉੱਥੇ ਤੱਕ ਜਾਣਾ ਬਹੁਤ ਔਖਾ। ਇਸ ਤਰ੍ਹਾਂ ਕਹਿੰਦੇ ਕਿ ਅੱਗੇ ਜਾਣਾ ਬਹੁਤ ਔਖਾ, ਕੋਈ ਬਚਾ ਨਹੀਂ ਸਕਦਾ ਅੱਗੇ।
ਅੱਗੇ ਚੱਲ ਵੇਖੀ ਚਾਹੇ ਗੋਰਖ ਕੋ ਗੁਰੂ ਕਰੋ ਸੇਵਕ ਹੈ ਜਾ ਕੇ ਬਹੁ ਦੀਤ ਮਨ ਗਿਆਨ ਕੋ।
ਹਾਂ, ਜੇ ਤੈਨੂੰ ਅੱਗੇ ਜਾਣ ਦੀ ਚਾਹਨਾ ਤਾਂ ਫਿਰ ਗੋਰਖ ਨੂੰ ਪਹਿਲਾਂ ਗੁਰੂ ਬਣਾ, ਗੁਰੂ ਮੰਨ ਲੈ ਆਪਣਾ ਜਿਹਦੇ ਬਹੁਤ ਸੇਵਕ ਨੇ, ਫਿਰ ਤੈਨੂੰ ਉਹ ਮਨ ਨੂੰ ਤੇਰੇ ਨੂੰ ਗਿਆਨ ਦੇਣਗੇ, ਤੂੰ ਉਹਨਾਂ ਦਾ ਚੇਲਾ ਬਣ ਜਾ, ਫਿਰ ਤੂੰ ਅੱਗੇ ਜਾ ਸਕਦਾ।
ਬਸ ਹਟ ਜਾਏ ਨਾ ਤੋ ਗੁਰੂ ਕਰ ਲੈ ਅਬ ਦੋਵੇਂ ਇੱਕ ਕਜਾ ਜੇ ਤੂੰ ਚਾਹੇ ਨਿਜ ਪ੍ਰਾਨ ਕੋ।
ਕਹਿੰਦੇ ਜਾਂ ਤਾਂ ਤੂੰ ਹੁਣ ਪਿੱਛੇ ਹਟ ਜਾਓ, ਪਿੱਛੇ ਚਲੇ ਜਾਓ, ਮੁੜ ਜਾਓ ਵਾਪਸ, ਨਾ ਤੋ ਗੁਰੂ ਕਰ ਲਈਏ ਅਬ, ਨਹੀਂ ਤਾਂ ਉਹਨੂੰ ਗੁਰੂ ਪਹਿਲਾਂ ਮੰਨ ਲਓ, ਫਿਰ ਮੈਂ ਤੁਹਾਨੂੰ ਆਪ ਲੈ ਕੇ ਜਾਊਂਗਾ ਉੱਥੇ। ਤੋ ਇਹ ਦੋਨਾਂ ਗੱਲਾਂ ਵਿੱਚ ਇੱਕ ਗੱਲ ਕਰ ਲਓ, ਜੇ ਤੁਸੀਂ ਆਪਣੇ ਪ੍ਰਾਣਾਂ ਨੂੰ ਬਚਾਉਣਾ ਚਾਹੁੰਦੇ ਹੋ।
ਮਨਸਾ ਹੈ ਮਾਈ ਦਾ ਕੋ ਮੁੰਡ ਹੈ ਮੁੰਡਾਈ ਪੁੰਨ ਮਾਈ ਹੂੰ ਕੀ ਮਾਈ ਸੰਗਤ ਜਾਣਾ ਸੰਭਾਰਿਆ।
ਕਿਉਂਕਿ ਗੁਰੂ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਮਨਸਾ ਤੋਂ ਭਾਵ ਕਾਮਨਾ ਹੈ ਮਾਈ, ਕਾਮਨਾ ਹੀ ਮਾਈ ਹੈ, ਤਾਂ ਕੋ ਮੁੰਡ ਹੈ ਮੁੰਡਾਈ, ਸਿਰ ਮੁੰਨਿਆ ਭਾਵ ਨਾਸ ਕੀਤਾ ਹੈ ਅਸੀਂ ਉਹਦਾ ਮਾਇਆ ਦਾ। ਕਿਉਂਕਿ ਜਿਹੜਾ ਇਹਨੇ ਪਿੱਛੇ ਗਲਤ ਅੱਖਰ ਬੋਲਿਆ ਸੀ ਉਦੋਂ ਮੈਂ ਉਹ ਬੋਲਿਆ ਨਹੀਂ ਸੀ, ਹੁਣ ਮੈਂ ਦੱਸਦਾ ਕੀ ਕਾਰਨ ਹੈ। ਇਹ ਆ ਕੇ ਮਾਰਾ ਨੂੰ ਕਹਿਣ ਲੱਗੇ ਮਾਈ ਮੁੰਡੇ ਕਹਾਂ ਜਾਏ। ਇਹ ਸਿੱਧਾ ਵੱਲੋਂ ਇੱਕ ਜਿਵੇਂ ਆਪਾਂ ਕਿਸੇ ਨੂੰ ਐਵੇਂ ਇੱਕ ਛੋਟੀ ਜਿਹੀ ਗਾਲ ਜੀ ਕੱਢਦੇ ਹਾਂ ਜਾਂ ਟੇਢਾ ਜਿਹਾ ਬੋਲਣਾ, ਮਾਈ ਮੁੰਡਾ ਕਹਿੰਦੇ ਸੀ ਪਹਿਲਾਂ ਕਬੀਰ, ਮਾਏ ਮੁੰਡੋ ਤੇ ਗੁਰੂ ਕੀ ਜਾਤ ਭਰਮ ਨਾ ਜਾਏ, ਕਬੀਰ ਜੀ ਨੇ ਕਿਹਾ ਹੈ ਬਾਣੀ ਚ। ਮਾਏ ਮੁੰਡੋ ਕਿਉਂ? ਕਿਉਂਕਿ ਆਮ ਤੌਰ ਤੇ ਜਦੋਂ ਪਤੀ ਚੜ੍ਹਾਈ ਕਰ ਜਾਂਦਾ ਸੀ ਬਿਹਾਰ ਦੇ ਵਿੱਚ, ਉਹ ਇਸਤਰੀ ਦੇ ਵਾਲ ਮੁੰਨ ਦਿੰਦੇ ਸਾਰੇ ਇੱਕ ਵਾਰ, ਜਾਂ ਕਿਸੇ ਇਲਾਕੇ ਵਿੱਚ ਮਾਏ ਮੁੰਡੋ ਜਿਹੜਾ ਗੁਰੂ ਫੇਲ ਹੋ ਜਾਂਦਾ ਸੀ ਆਪਣੇ ਸੇਵਕ ਨੂੰ ਨਹੀਂ ਸੀ ਪਾਰ ਉਤਾਰ ਸਕਦਾ, ਸਿਰ ਮੁੰਨਣ ਦਾ ਮਤਲਬ ਹੁੰਦਾ ਸਿਰ ਕੱਟਣ ਦੇ ਬਰਾਬਰ ਮੰਨਿਆ ਜਾਂਦਾ ਸੀ, ਇਹ ਸਜ਼ਾ ਹੁੰਦੀ ਸੀ। ਇਸ ਕਰਕੇ ਮਾਈ ਮੁੰਡੇ ਕਹਾਂ ਜਾਏ ਤੋ ਇਹ ਗਮਤਾ ਨਾ ਜਾਣਕ। ਮਹਾਰਾਜ ਸੱਚੇ ਪਾਤਸ਼ਾਹ ਹੁਣ ਇਹਦਾ ਜਵਾਬ ਦਿੰਦੇ ਨੇ ਇੱਥੇ, ਕਹਿੰਦੇ ਸਤਿਗੁਰੂ ਕਹਿੰਦੇ ਨੇ ਮਨਸਾ ਹੈ ਮਾਈ, ਤਾਂ ਕੋਈ ਮੁੰਡ ਹੈ ਮੁੰਡਾਈ ਪੁੰਨ ਮਾਈ ਹੂੰ ਕਿ ਮਾਈ ਸੰਗਤਾ ਜਾਂ ਨਾ ਸੰਭਾਰੀਆ। ਮਹਾਰਾਜ ਕਹਿੰਦੇ ਮੈਂ ਸਿਰ ਮੁੰਨਿਆ ਕਿਹਦਾ? ਨਾਸ ਕੀਤਾ ਹੈ ਉਹ ਜਿਹੜੀ ਤੂੰ ਕਹਿੰਦਾ ਨਾ ਮਾਈ, ਮਨਸਾ ਜਿਹੜੀ ਮਨ ਦੇ ਅੰਦਰ ਕਾਮਨਾ ਹੈ, ਮੈਂ ਕਾਮਨਾ ਰੂਪੀ ਮਾਈ ਦਾ ਸਿਰ ਹੀ ਮੁੰਨ ਦਿੱਤਾ, ਮੈਂ ਆਪਣੇ ਮਨ ਦੀਆਂ ਕਾਮਨਾਵਾਂ ਮਨ ਦੇ ਅੰਦਰੋਂ ਹਟਾ ਹੀ ਦਿੱਤੀਆਂ ਨੇ। ਸੋ ਤਾਂ ਕੋ ਹੈ ਮੁੰਡ ਮੁੰਡਾਈ ਪੁੰਨ ਮਾਈ ਹੂੰ ਕਿ ਮਾਈ। ਫਿਰ ਜਿਹੜੀ ਮਾਈ ਦੀ ਮਾਈ ਹੈ, ਕਾਮਨਾ ਦੀ ਮਾਂ ਕੌਣ ਹੈ? ਤ੍ਰਿਸ਼ਨਾ ਜਾਂ ਮਾਇਆ। ਕਹਿੰਦਾ ਮਾਇਆ ਦਾ ਵੀ ਜਿਹੜਾ ਹੈ ਨਾ ਸਿਰ, ਉਹ ਵੀ ਮੁੰਨਤਾ ਸੀ। ਔਰ ਪੁੰਨ ਮਾਈ ਹੂੰ ਕਿ ਮਾਈ ਸੰਗ ਤਜਾ, ਮਾਇਆ ਦਾ ਵੀ ਸੰਗ ਛੱਡ ਦਿੱਤਾ ਹੈ, ਨਾ ਸੰਭਾਰੀਆ, ਅਸੀਂ ਸੰਭਾਲ ਕੇ ਨਹੀਂ ਰੱਖਦੇ ਮਾਇਆ ਨੂੰ। ਇਸ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਉਹਦਾ ਬੜਾ ਡੂੰਘਾ ਜਵਾਬ ਦੇ ਕੇ ਉਹਨੂੰ ਸੰਭਾਲ ਰਹੇ ਨੇ, ਦੱਸ ਰਹੇ ਨੇ ਕਿ ਕਿਸ ਪ੍ਰਕਾਰ ਅਸੀਂ ਕਰ ਰਹੇ ਹਾਂ।
ਦੁੱਖ ਤੰਕ ਹੋਏ ਭੂਲੇ ਪੰਥ ਫੇਰਿਆ ਜੋਏ ਮਨ ਤੁਮਰ ਇੱਕ ਖੋਏ ਲਿਓ ਮਾਰਗ ਨਿਹਾਰਿਆ।
ਹੁਣ ਕਿਉਂਕਿ ਅਸੀਂ ਤਾਂ ਉਹਦਾ ਦੁੱਖ ਖੋ ਦਿੰਦੇ ਹਾਂ, ਭੂਲੇ ਪੰਥ ਫੇਰਿਆ ਜੋਏ, ਜਿਹੜੇ ਤੇਰੇ ਵਰਗੇ ਭਟਕੇ ਹੋਏ ਲੋਕ ਫਿਰਦੇ ਨੇ ਉਹਨਾਂ ਦੇ ਦੁੱਖਾਂ ਦੀ ਨਿਵਿਰਤੀ ਕਰਦੇ ਹਾਂ। ਮਾਨ ਤੁਮਰੇ ਕੋ ਖੋਏ ਲਿਓ ਮਾਰਗ ਨਿਹਾਰੀ ਆ, ਤੁਹਾਡੇ ਅਸੀਂ ਮਾਨ ਨੂੰ ਨਾਸ ਕਰਕੇ ਫਿਰ ਤੁਹਾਨੂੰ ਮਾਰਗ ਦਿਖਾਵਾਂਗੇ ਕਿ ਅਸਲ ਵਿੱਚ ਰਸਤਾ ਹੈ ਕੀ।
ਗੋਰਖ ਬੋਲੋ ਕਿਉਂ ਤੇਰੇ ਔਦ ਹੈ ਵਧਾਈ ਬਾਦ ਬਾਦ ਕੋਰ ਚਾਵਨਾ ਹੈ ਮਾਨ ਕੋ ਨਿਵਾਰਿਆ।
ਸੋ ਗੋਰਖ ਮਹਾਰਾਜ ਕਹਿੰਦੇ ਗੋਰਖ ਬਿਲੋਕਿਓ ਤੇਰੋ, ਤਾਂ ਉਹ ਦੇਖਿਆ ਤੇਰਾ ਗੁਰੂ ਜਿਹੜਾ ਆਇਆ ਸੀ ਮੇਰੇ ਕੋਲੇ, ਔਦ ਹੈ ਵਧਾਈ ਬਾਦ, ਵਿਅਰਥ ਹੀ ਐਵੇਂ ਆਪਣੀ ਉਮਰ ਵਧਾਈ ਫਿਰਦਾ ਗੋਰਖ, ਬਾਦ ਕੋਰ ਚਾਵੈ ਨਹਿ ਮਾਨ ਕੋ ਨਿਵਾਰੀਆ। ਉਹ ਸਾਡੇ ਨਾਲ ਆ ਕੇ ਬੇਅਰਥ ਝਗੜਾ ਹੀ ਕਰਦਾ, ਆਪਣੇ ਮਨ ਦੇ ਅੰਦਰ ਜਿਹੜਾ ਹਉਮੈ ਦੀ ਨਿਵਿਰਤੀ ਨਹੀਂ ਕਰ ਸਕਿਆ।
ਉਹ ਜੋ ਨਿਜ ਗਿਆਨ ਕੈਸੇ ਦੇਹੋ ਗਾਤੇ ਆਨ ਦੰਭ ਧਾਰੇ ਸਨ ਮਾਨ ਹਿਤ ਲੋਕਨ ਭੁਲਾਰੀਆ।
ਕਹਿਣ ਲੱਗੇ ਖੋਇਓ ਨਿਜ ਗਿਆਨ, ਤੁਸੀਂ ਜਿਹੜਾ ਆਪਣਾ ਗਿਆਨ ਹੈ ਨਾ ਉਹਨੂੰ ਤਾਂ ਖੋਈ ਬੈਠੇ ਹੋ, ਗਿਆਨ ਨਹੀਂ ਸੀ ਸਿੱਧਾਂ ਨੂੰ, ਗਿਆਨ ਇੱਕ ਵੱਖਰੀ ਗੱਲ ਹੈ, ਸ਼ਕਤੀਆਂ ਪ੍ਰਾਪਤ ਕਰ ਲੈਣੀਆਂ ਇੱਕ ਅਲੱਗ ਗੱਲ ਹੈ, ਗਿਆਨਵਾਨ ਹੋਣਾ ਵੱਖਰਾ ਹੈ, ਭੁੱਲ ਗਏ ਅਗਿਆਨ ਤੇ ਆਪਣੋ ਆਤਮ ਰੂਪ, ਆਪਣਾ ਆਤਮਕ ਰੂਪ ਪਹਿਚਾਨਣਾ ਹੀ ਗਿਆਨ ਹੁੰਦਾ, ਤਾਂ ਹੀ ਕਿਉਂ ਫਿਰ ਜਾਣਵੋ ਗਿਆਨ ਕਹਿਤ ਕਾ ਭੂਪ। ਅਸਲ ਵਿੱਚ ਆਪਣੇ ਮਨ ਦੇ ਸਰੂਪ ਨੂੰ ਦੇਖਣਾ ਜਿਹੜਾ ਇਹ ਵੱਡੀ ਚੀਜ਼ ਹੁੰਦੀ ਹੈ। ਮਨ ਦੇ ਸਰੂਪ ਨੂੰ ਤਾਂ ਸਿੱਧਾ ਨੇ ਦੇਖਿਆ ਹੀ ਨਹੀਂ, ਇਹ ਤਾਂ ਸਿੱਧੇ ਹੀ ਦਸਮ ਦੁਆਰ ਨੂੰ ਜਾ ਵੜੇ ਸਵਾਸਾਂ ਦੇ ਨਾਲ, ਅਤੇ ਉੱਥੇ ਜਾ ਕੇ ਬੈਠ ਗਏ। ਜਿਹਦੇ ਕੋਈ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀ ਤਾਂ ਐਡਮਿਸ਼ਨ ਲੈ ਕੇ ਪੜ੍ਹਨ ਜਾਂਦੇ ਹੋਣ, ਕਈ ਬੰਦੇ ਉੱਦਾਂ ਹੀ ਗੇੜੇ ਲਾਈ ਜਾਂਦੇ ਹੋਣ, ਗਏ ਆ ਗਏ ਗਏ ਆ ਗਏ, ਉਹਨੂੰ ਕੋਈ ਡਿਗਰੀ ਨਹੀਂ ਮਿਲਦੀ ਉੱਥੇ, ਉਹੀ ਸੈਰ ਕਰਨ ਜਾਣਾ ਵੱਖਰੀ ਗੱਲ ਹੈ। ਇਹ ਤਾਂ ਉੱਦਾਂ ਹੀ ਬਿਨਾਂ ਹੀ ਕਿਸੇ ਗੱਲ ਤੋਂ ਸਵਾਸਾਂ ਦੇ ਨਾਲ ਪਹੁੰਚ ਗਏ, ਹੁਣ ਸਵਾਸਾਂ ਨਾਲ ਉੱਥੇ ਪਹੁੰਚ ਕੇ ਪ੍ਰਾਪਤੀ ਨਹੀਂ ਹੋਈ, ਕਿਉਂਕਿ ਸਹੀ ਢੰਗ ਨਾਲ ਨਹੀਂ ਚੱਲੇ, ਉਹ ਕਾਨੂੰਨ ਤੌਰ 'ਤੇ ਨਹੀਂ ਗਏ ਸਵਾਸਾਂ ਦੇ ਨਾਲ। ਠੀਕ ਹੈ ਕਿ ਪਾਉਣ ਨੂੰ ਰੋਕ ਕੇ ਉਹਨਾਂ ਨੇ ਸਾਰੇ ਚੱਕਰ ਬਿੰਨ ਕੇ ਦਸਮ ਦੁਆਰ ਤੱਕ ਗਏ ਨੇ, ਯੋਗਾਨੰਦ ਵੀ ਪ੍ਰਾਪਤ ਕਰ ਲਿਆ। ਯੋਗਾਨੰਦ ਵਿੱਚ ਗਿਆਨ ਨਹੀਂ ਆਉਂਦਾ ਪੂਰਨ, ਅੰਤਰਜਾਮਤਾ ਜਿਹੜੀ ਕਹਿੰਦੇ ਆਪਾਂ ਨਾ, ਇਹ 18 ਰਿੱਧੀਆਂ ਸਿੱਧੀਆਂ ਵਿੱਚ ਆ ਜਾਂਦੀ ਹੈ। ਅੰਤਰਜਾਮਤਾ ਕੋਈ ਖਾਸ ਗੱਲ ਨਹੀਂ ਹੁੰਦੀ, 18 ਸਿੱਧੀਆਂ ਵਿੱਚ ਹੈ ਇਹ। ਇੱਥੋਂ ਇੱਕ ਹੁੰਦੀ ਦੂਰਗਾਮੀ ਸਿੱਧੀ, ਇੱਥੋਂ ਬੈਠੇ ਕਿਤੇ ਵਰਲਡ ਵਿੱਚ ਕੋਈ ਵੀ ਗੱਲ ਕਰ ਰਿਹਾ, ਇੱਥੋਂ ਬੈਠੇ ਆਪਾਂ ਸੁਣ ਸਕਦੇ ਹਾਂ, ਦੂਰਗਾਮੀ। ਇਸੇ ਤਰ੍ਹਾਂ ਉੱਡ ਕੇ ਚਲੇ ਜਾਣਾ, ਬਹੁਤ ਛੋਟੇ ਹੋ ਜਾਣਾ, ਅੰਤਰਜਾਮਤਾ ਨਾਲ ਜਾਣ ਲੈਣਾ, ਬਹੁਤ ਸਾਰੀਆਂ ਸਿੱਧੀਆਂ ਹਨ ਇਹ। ਹੁਣ ਸਿੱਧਾਂ ਨੇ 18 ਸਿੱਧੀਆਂ 9 ਨਿੱਧੀਆਂ ਭਾਵੇਂ ਪ੍ਰਾਪਤ ਕਰ ਲਈਆਂ ਨੇ, ਤਾਂ 12 ਰਿੱਧੀਆਂ ਹੁੰਦੀਆਂ ਨੇ। ਰਿੱਧੀਆਂ ਦੀ ਗਿਣਤੀ ਨਹੀਂ ਆਈ ਕਿਤੇ, ਉੱਦਾਂ 12 ਹੁੰਦੀਆਂ ਕੁੱਲ ਇਹ ਅੰਨ ਦੀ ਤੋਟ ਨਾ ਆਉਣਾ। ਹੁਣ ਇਹਨਾਂ ਕੋਲ ਜੇ ਰਿੱਧੀਆਂ ਸਿੱਧੀਆਂ ਨਿੱਧੀਆਂ ਜਾਂ ਆਮ ਸ਼ਕਤੀਆਂ ਬਹੁਤ ਨੇ, ਅੰਤਰਜਾਮਤਾ ਆਉਂਦੇ ਨੂੰ ਦੱਸ ਦੇਣਾ ਤੂੰ ਹੁਣ ਆਹ ਚੀਜ਼ ਖਾ ਕੇ ਆਇਆ, ਤੂੰ ਐਂ ਕਰਕੇ ਆਇਆ, ਜਿਹੜੇ ਸਾਡੇ ਵਰਗੇ ਬੰਦੇ ਹੁੰਦੇ ਨੇ ਆਮ ਲੋਕ, ਬੜਾ ਵੀ ਅੰਤਰਜਾਮਤਾ ਉਹਨਾਂ ਨੂੰ ਬ੍ਰਹਮ ਗਿਆਨੀ ਆ। ਆਪਾਂ ਬ੍ਰਹਮ ਗਿਆਨੀ ਦਾ ਲੇਬਲ ਲਾਉਣ ਨੂੰ ਦੇਰ ਨਹੀਂ ਲਾਉਂਦੇ, ਉਸੇ ਟਾਈਮ ਬ੍ਰਹਮ ਗਿਆਨੀ ਕਦੇ ਦੇਖਿਆ ਵੀ ਕਿਹਾ ਜਿਹਾ ਹੁੰਦਾ। ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਵਾਲੇ ਨੂੰ ਆਪਾਂ ਬ੍ਰਹਮ ਗਿਆਨੀ ਕਹਿ ਦਿੰਦੇ ਹਾਂ, ਅੰਤਰਜਾਮਤਾ ਤਾਂ ਬਹੁਤ ਛੋਟੀ ਚੀਜ਼ ਹੈ, ਰਿੱਧੀਆਂ ਸਿੱਧੀਆਂ ਵੀ ਕੋਈ ਖਾਸ ਗੱਲ ਨਹੀਂ, ਤਾਂ ਪਹਿਲਾ ਹੀ ਸਟੈਪ ਹੈ ਸਾਰਿਆਂ ਨਾਲੋਂ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਤੁਹਾਡੇ ਮਨ 'ਚ ਗਿਆਨ ਨਹੀਂ ਹੈ, ਤੁਸੀਂ ਸਰੂਪ ਨੂੰ ਪਹਿਚਾਣ ਨਹੀਂ ਸਕੇ ਹੋ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਨਹੀਂ ਕਰ ਸਕੇ ਹੋ। ਪਰ ਇਹ ਸੀਗਾ ਕਿ ਲੋਕਾਂ ਵਿੱਚ ਤਾਕਤ ਪੈਦਾ ਕਰਕੇ, ਇੱਕ ਚੀਜ਼ ਹੈ ਕਿ ਇੱਕ ਸੱਤਾ ਹੁੰਦੀ ਹੈ ਬੰਦੇ ਕੋਲ, ਰਾਜਾ ਹੋਣਾ, ਫੌਜ ਹੋਣੀ, ਤਾਂ ਉਹ ਸੱਤਾ ਰਾਜੇ ਕੋਲ ਹੁੰਦੀ, ਇੱਕ ਸੱਤਾ ਉਹ ਹੁੰਦੀ ਹੈ ਜਿਹੜੀ ਆਪਾਂ ਰਿੱਧੀਆਂ ਸਿੱਧੀਆਂ ਨਾਲ ਪ੍ਰਾਪਤ ਕਰ ਸਕਦੇ ਹਾਂ। ਰਿੱਧੀਆਂ ਸਿੱਧੀਆਂ ਵਾਲਿਆਂ ਕੋਲ ਰਾਜੇ ਵੀ ਜਾਂਦੇ ਨੇ, ਬਾਬਾ ਜੀ ਕਰੋ ਕਿਰਪਾ ਜੀ ਸਾਡਾ ਐਂ ਹੋ ਜੇ, ਰਾਜੇ ਉਹਨਾਂ ਕੋਲ ਜਾਂਦੇ ਨੇ। ਰਿੱਧੀਆਂ ਸਿੱਧੀਆਂ ਵਾਲੇ ਗਾਹਾਂ ਬ੍ਰਹਮ ਗਿਆਨੀ ਕੋਲ ਜਾਂਦੇ ਨੇ, ਕਰੋ ਜੀ ਕਿਰਪਾ ਸਾਡੇ 'ਤੇ। ਤਾਂ ਇਸ ਕਰਕੇ ਅਸਲ ਵਿੱਚ ਜਿਹੜੇ ਸੰਪੂਰਨ ਰੂਪ ਵਿੱਚ ਮਹਾਰਾਜ ਨੇ ਕਿਹਾ ਬ੍ਰਹਮ ਗਿਆਨ ਵੱਡੀ ਚੀਜ਼ ਹੈ, ਰਿੱਧੀਆਂ ਸਿੱਧੀਆਂ ਵੱਡੀ ਚੀਜ਼ ਨਹੀਂ ਹੈ।
ਕਾਨ ਕੋਸ਼ਦਾਈ ਮੁੰਡਾ ਫਟ ਕਵਨਾ ਇਸੇ ਲਈ ਅੰਗ ਹੂੰ ਮੈਂ ਪਾਏ ਵੇਖ ਦੰਭ ਕੇ ਨਦਾਨ ਹੋ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਦੀ ਪ੍ਰਾਪਤੀ ਕਰਦੇ ਹੋ, ਆਪਣਾ ਸਰੂਪ ਭੁੱਲ ਕੇ ਹੋਰ ਨੂੰ ਕਿਵੇਂ ਕਲਿਆਣ ਦੇਣ ਸਕਦੇ ਹੋ? ਤੁਸੀਂ ਪਖੰਡ ਧਾਰੀ ਫਿਰਦੇ ਹੋ, ਲੋਕਾਂ ਨੂੰ ਭੁਲਾਉਂਦੇ ਫਿਰਦੇ ਹੋ, ਕੰਨਾਂ ਕੋਸ਼ਦਾਏ ਕੇ ਮੁੰਦਰਾਂ ਪਾਉਂਦੇ ਹੋ, ਬਲੌਰ ਦੀਆਂ ਮੁੰਦਰਾਂ, ਕਿਉਂ ਇਹ ਮੁੰਦਰਾਂ ਤਾਂ ਪਾਉਂਦੇ ਸੀਗੇ ਉਦੋਂ ਰਾਜਿਆਂ ਨੂੰ ਉਪਦੇਸ਼ ਕਰਕੇ ਆਪਣੇ ਨਾਲ ਲਾ ਲਿਆ ਸੀ, ਬੜੇ ਬੜੇ ਅਮੀਰਾਂ ਨੂੰ, ਲੋਕਾਂ ਨੂੰ, ਉਹਨਾਂ ਦੇ ਕੰਨਾਂ ਵਿੱਚ ਮੁੰਦਰਾਂ ਬਲੌਰ ਦੀਆਂ ਤਾਂ ਪਾਉਂਦੇ ਕਿ ਭੱਜ ਨਾ ਜਾਵੇ ਕਿਤੇ, ਪਛਾਣ ਰਹੇ ਦੀ ਸਹਿਲੀ ਅੰਗ ਹੂੰ ਮੈਂ ਪਾਏ, ਫਿਰ ਸਹਿਲੀ ਪਾਉਣੀ ਹੈ। ਸੋ ਇਸ ਤਰ੍ਹਾਂ ਵੇਖ ਦੰਭ ਕੇ ਨਿਧਾਨ ਹੋ, ਅਤੇ ਵੇਖ ਜਿਹੜਾ ਹੈ ਨਾ ਦੰਭ ਪਖੰਡ, ਉਹਦੇ ਖਜ਼ਾਨੇ ਹੋ ਤੁਸੀਂ। ਮਹਾਰਾਜ ਕਹਿੰਦੇ ਭੇਖ ਬਣਾਉਣ ਵਿੱਚ ਬੜੇ ਮਹਾਨ ਹੋ, ਲੋਕਾਂ ਨੂੰ ਪੱਟਣ ਦੇ ਵਿੱਚ ਭੇਖ ਦਿਖਾ ਕੇ। ਭੇਖ ਬਣਾਉਣਾ ਅਤੇ ਬਾਣਾ ਪਾਉਣਾ ਦੋ ਅਲੱਗ ਗੱਲਾਂ, ਇਹ ਧਿਆਨ ਰੱਖਣਾ। ਸਿੱਖੀ ਦਾ ਬਾਣਾ ਪਹਿਨਣਾ ਅਲੱਗ ਗੱਲ ਹੈ, ਬਾਣਾ ਅਤੇ ਬਾਣੀ ਮਹਾਰਾਜ ਨੇ ਆਪਾਂ ਨੂੰ ਬਖਸ਼ਿਸ਼ ਕੀਤੇ ਨੇ। ਇੱਕ ਹੁੰਦਾ ਭੇਖ ਦਿਖਾਉਣਾ, ਬੜਾ ਲਿਬਾਸ ਡਫੂਸ ਜਿਹਾ ਬਣਾ ਕੇ ਕਈ ਆਉਣਗੇ, ਜਿਵੇਂ ਇੱਕ ਵਾਰੀ ਜਗਾਧਰੀ ਸੀਗੇ, ਬਹੁਤ ਪੁਰਾਣੀ ਗੱਲ ਹੈ, ਬਾਬਾ ਨਿਸ਼ਚਲ ਸਿੰਘ ਜੀ ਉਦੋਂ ਜਿਉਂਦੇ ਸੀ ਜਗਾਧਰੀ ਵਾਲੇ, ਉੱਥੇ ਇੱਕ ਦੇਖਿਆ ਬੰਦਾ ਸਾਧੂ ਜੀ ਆਇਆ ਕਾਰ 'ਚ, ਉਹਦੇ ਸਾਰੀਆਂ ਉਂਗਲਾਂ ਚ ਸੋਨੇ ਦੀਆਂ ਅੰਗੂਠੀਆਂ, ਦਸਾਂ ਹੀ ਉਂਗਲਾਂ ਚ, ਅੰਗੂਠਿਆਂ ਵਿੱਚ ਵੀ ਪਾਈਆਂ, ਗਲੇ ਵਿੱਚ ਵੀ ਸੋਨਾ। ਉਹ ਕਹਿੰਦੇ ਬੜੇ ਤਕੜੇ ਬਾਬਾ ਜੀ। ਅਸੀਂ ਪੁੱਛੇ ਕੌਣ? ਕਹਿੰਦੇ ਸੌ ਸੁਹਾਗਣ ਬਣਿਆ ਹੋਇਆ। ਆਖੇ ਮੈਂ ਰੱਬ ਦੀ ਸੌ ਸੁਹਾਗਣ ਆ ਸੀ ਉਹ ਪਖੰਡੀ ਜਿਹੀ। ਇਹੋ ਜਿਹਾ ਬੇਸ ਬਣਾ ਕੇ ਦੁਨੀਆ ਨੂੰ ਦਿਖਾਵਾ ਜਿਹਾ ਕਰਕੇ, ਪ੍ਰਭਾਵਿਤ ਜਿਹਾ ਕਰਕੇ ਲੋਕਾਂ ਨੂੰ ਲੁੱਟ ਲੈਣਾ ਵੇਖ। ਪਰ ਬਾਣਾ ਪਾਉਣਾ ਅਲੱਗ ਗੱਲ। ਜਿਹੜਾ ਬਾਣਾ ਬਾਣੀ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਜਿਵੇਂ ਕਿਸੇ ਨੇ ਹੁਣ ਪ੍ਰਸ਼ਨ ਕੀਤਾ ਸੀ ਕਿਸੇ ਨੂੰ ਬਈ ਅੰਮ੍ਰਿਤ ਛਕਾਉਣ ਵੇਲੇ, ਕਿਉਂਕਿ ਉਸ ਵਕਤ ਕਹਿੰਦੇ ਨੇ ਅੰਮ੍ਰਿਤ ਛਕਾਉਣ ਵੇਲੇ ਵੀ ਆਪਣੇ ਜਿਹੜੇ ਅਸਲ ਵਿੱਚ ਤੇ ਅੰਮ੍ਰਿਤ ਛਕਾਉਣ ਵੇਲੇ ਹੁੰਦਾ ਕਿ ਪੂਰਾ ਬਾਣਾ ਪਾ ਕੇ ਆਉਣਾ, ਚੋਲਾ ਪਾ ਕੇ ਆਉਣਾ ਪੈਂਦਾ। ਹੁਣ ਚੋਲੇ ਕਿਹੜੇ ਕਿਹੜੇ ਸਮਾਊਗਾ? ਅਗਲਾ ਕਹਿੰਦਾ ਹੁਣ ਇੱਕ ਦਿਨ ਲਈ ਚੋਲਾ ਕਿੱਥੋਂ ਸਮਾਈਏ? ਫਿਰ ਉਹਦੇ ਲਈ ਜਿਹੜਾ ਮਹਾਰਾਜ ਨੇ ਮਰਿਆਦਾ ਬਣਾਈ ਵੀ ਪਜਾਮਾ ਜਾਂ ਪੈਂਟ ਨਹੀਂ ਪਾ ਸਕਦਾ ਉਦੋਂ, ਇਸ ਤਰ੍ਹਾਂ ਬੰਦਿਆਂ ਵਾਸਤੇ ਮਹਾਰਾਜ ਨੇ ਹੁਕਮ ਕੀਤਾ। ਕਿਉਂਕਿ ਬਾਣਾ ਜ਼ਿਆਦਾ ਫਿਰ ਚੋਲੇ ਦਾ ਇਹੀ ਪਾਉਂਦੇ ਸੀ ਨਾ, ਜੰਗਾਂ ਯੁੱਧਾਂ ਵਿੱਚ ਜਾਣਾ ਆਉਣਾ, ਬੀਬੀਆਂ ਦਾ ਲਿਬਾਸ ਉਹੀ ਰੱਖਿਆ ਗੁਰਾਂ ਨੇ। ਤੋ ਇਹ ਮਹਾਰਾਜ ਦੀ ਫੌਜ ਸੀ ਬਾਣੇ ਵਾਲੀ। ਅੰਮ੍ਰਿਤ ਛਕਾਉਂਦੇ ਨੇ ਪੰਜ ਪਿਆਰੇ ਚੋਲੇ ਪਾ ਕੇ, ਅਤੇ ਚੋਲਾ ਉਦੋਂ ਪਹਿਲਾਂ ਸਿੰਘ ਚੋਲੇ ਹੀ ਜ਼ਿਆਦਾ ਪਾਉਂਦੇ ਸੀ, ਅਤੇ ਗੋਲ ਦਸਤਾਰ ਬੰਨ੍ਹਣੀ, ਫਿਰ ਇਹਦੇ ਨਾਲ ਬਾਣਾ ਪਾਉਣਾ, ਬਾਣਾ ਪਾ ਕੇ ਅੰਮ੍ਰਿਤ ਛਕਣਾ, ਉਦੋਂ ਇਹੀ ਚੀਜ਼ ਸੀ। ਹੌਲੀ 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 ਕਰਕੇ ਫਿਰ ਇਹ ਚਾਰ ਸਾਰੀਆਂ ਚੀਜ਼ਾਂ ਅੱਗੇ ਅੱਗੇ ਆਉਂਦੀਆਂ ਗਈਆਂ, ਤਾਂ ਜਦੋਂ ਅੰਮ੍ਰਿਤ ਛਕਾਉਣ ਵੇਲੇ ਫਿਰ ਇਹ ਹੁਕਮ ਹੁੰਦਾ। ਇਸ ਕਰਕੇ ਇਹਨਾਂ ਗੱਲਾਂ ਦਾ ਧਿਆਨ ਰੱਖਣਾ। ਬਾਣਾ ਅਤੇ ਭੇਖ ਇਹ ਦੋ ਅਲੱਗ ਚੀਜ਼ਾਂ ਨੇ। ਭੇਖ ਦਿਖਾਏ ਜਗਤ ਕੋ ਲੋਕਾਂ ਕੋ ਬਸ ਕੀਨ। ਇੱਕ ਉਹ ਭੇਖ ਹੁੰਦਾ, ਕਈ ਬੰਦਿਆਂ ਦਾ ਅਸੀਂ ਦੇਖਿਆ ਅੰਮ੍ਰਿਤ ਨਹੀਂ ਛਕਿਆ ਹੁੰਦਾ, ਉਹ ਭੇਖ ਇਹੋ ਜਿਹਾ ਬਣਾ ਲੈਂਦੇ ਨੇ ਕਿ ਉਹ ਬੰਦਾ ਦੇਖਣ ਵਾਲਾ ਭਰਮ ਵਿੱਚ ਪੈ ਜਾਂਦਾ। ਔਰ ਜਾਂ ਕਈ ਬੰਦੇ ਆਪਣਾ ਭੇਖ ਇਹੋ ਜਿਹਾ ਬਣਾ ਲੈਣਾ ਜਿਹਨੂੰ ਦੇਖ ਕੇ ਲੋਕ ਪ੍ਰਭਾਵਿਤ ਹੋ ਕੇ ਮੱਥਾ ਟੇਕਣ ਲੱਗ ਜਾਣ।
ਭਸਮ ਲਗਾਏ ਪਟ ਭਗ ਮੇ ਰੰਗਾਏ ਝੋਲੀ ਲੀਨੀ ਹੈ ਸਵਾਈ ਨਿਜ ਮਨ ਤੋਂ ਮਹਾਨ ਹੋ।
ਇਹ ਹੁੰਦਾ ਹੁਣ ਭੇਖ ਜਿਹੜਾ ਦਿਖਾਇਆ ਕਿ ਭਸਮ ਲਗਾਏ ਪਟ, ਕੱਪੜੇ ਪਾਉਣੇ ਭਗਵੇ ਪਟ ਭਗਵੇ ਰੰਗਾਏ, ਸਰੀਰ ਤੇ ਭਸਮ ਲਾ ਲੈਣੀ, ਭਗਵੇ ਕੱਪੜੇ ਪਾ ਲੈਣੇ, ਰੰਗਾ ਕੇ ਝੋਲੀ ਜੀ ਪਾ ਲਈ, ਝੋਲੀ ਲੀਨੀ ਹੈ ਸਵਾਏ ਨਿਜ ਮਨ ਤੋਂ ਮਹਾਨ ਕੋ। ਆਪਣੇ ਆਪ ਨੂੰ ਬੜੇ ਤਕੜੇ ਮੰਨਦੇ ਹੋ, ਅਸੀਂ ਬੜੇ ਤਕੜੇ ਹਾਂ।
ਜੋ ਕਿ ਜੁਗਤ ਨਹਿ ਜਾਨੀ ਤੈ ਬਿਸਮਤ ਨਿਜ ਜੋਗੀ ਹੋ ਕਹਿ ਤਾ ਜੋਗ ਹੂੰ ਤੇ ਅਨ ਜਾਨ ਹਾਂ।
ਮਹਾਰਾਜ ਕਹਿੰਦੇ ਤੁਸੀਂ ਜੋਗ ਦੀ ਜੁਗਤੀ ਤਾਂ ਜਾਣੀ ਨਹੀਂ, ਤੁਸੀਂ ਤਾਂ ਬੇਮਤ ਹੋ, ਤੁਸੀਂ ਬੇਮਤੀਏ ਹੋ। ਫਿਰ ਤੁਸੀਂ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਜੋਗੀ ਹਾਂ, ਤੇ ਜੋਗ ਹੂੰ ਤੇ ਅਣਜਾਣ ਹੋ। ਜੋਗੀ ਪੁਣੇ ਤੋਂ ਤੁਸੀਂ ਅਣਜਾਣ ਹੋ, ਤੁਹਾਨੂੰ ਪਤਾ ਨਹੀਂ ਜੋਗ ਹੁੰਦਾ ਕੀ ਹੈ।
ਆਉਦਾ ਹੈ ਵਧਾਈ ਕੂਰ ਪੰਥ ਸੁਭ ਰਹਿਓ ਦੂਰ ਸਹਿਜ ਸਭ ਰੂਪ ਕੋ ਹਦੂਰ ਕੇ ਵਜਾਨੇ ਹਾਂ।
ਐਵੇਂ ਫੋਕੀਆਂ ਉਮਰਾਂ ਹੀ ਵਧਾਈ ਫਿਰਦੇ ਝੂਠੀਆਂ ਹੀ, ਉਮਰ ਵਧਾ ਲੈਣੀ ਕੋਈ ਵੱਡੀ ਗੱਲ ਨਹੀਂ ਹੈ। ਪੰਥ ਸੁਭ ਰਹਿਓ ਦੂਰ, ਜਿਹੜਾ ਚੰਗਾ ਰਸਤਾ ਸੀ ਉਹ ਤਾਂ ਦੂਰ ਹੀ ਰਹਿ ਗਿਆ। ਸਹਿਜ ਸਵਰੂਪ ਕੋ ਹਦੂਰ ਕੇ ਵਜਾਨੇ ਹੋ। ਮਹਾਰਾਜ ਕਹਿੰਦੇ ਜਿਹੜਾ ਸਹਿਜ ਸਰੂਪ ਆ ਆਪਣਾ ਮਨ, ਮਨ ਤੋਂ ਜੋਤ ਸਰੂਪ ਹੈ, ਇਹਨੂੰ ਕਿਵੇਂ ਜਾਣ ਸਕੋਗੇ? ਫਿਰ ਤੁਸੀਂ ਅਕਾਲ ਪੁਰਖ ਦੇ ਚਰਨਾਂ 'ਚ ਕਿਵੇਂ ਜਾ ਸਕਦੇ ਹੋ? ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬਖਸ਼ਿਸ਼ਾਂ ਕੀਤੀਆਂ ਨੇ। ਕੱਲ੍ਹ ਨੂੰ ਉਪਦੇਸ਼ ਦੇਣਗੇ ਸੱਚੇ ਪਾਤਸ਼ਾਹ, ਵੀ ਕੱਲ੍ਹ ਸਰਵਣ ਕਰਾਂਗੇ। ਸੋ ਬਾਕੀ ਦਾ ਪ੍ਰਸੰਗ ਸਾਰਾ ਕੋਸ਼ਿਸ਼ ਕਰਿਆ ਕਰੋ ਵੀ ਆਪਾਂ ਇੰਟਰਨੈਟ 'ਤੇ ਸਰਵਣ ਕਰ ਸਕੀਏ। ਕਥਾ ਲੜੀ ਵਾਰ ਕਈ ਵਾਰ ਹੁੰਦਾ ਚੰਗੀ ਨਹੀਂ ਲੱਗਦੀ ਜਾਂ ਨਹੀਂ ਚੰਗੀ ਲੱਗਦੀ, ਸੁਣ ਸਾਰੀ ਲਓ। ਕਈ ਵਾਰ ਕਈਆਂ ਨੂੰ ਹੁੰਦਾ ਵੀ ਇਹ ਤਾਂ ਵੈਸੇ ਹੀ ਗੱਲਾਂ ਜੀਆਂ ਨੇ, ਪਰ ਇਹ ਵੈਸੇ ਨਹੀਂ ਹਨ, ਬਹੁਤ ਕੰਮ ਦੀਆਂ ਚੀਜ਼ਾਂ ਨੇ। ਕਈ ਵਾਰ ਜ਼ਿੰਦਗੀ 'ਚ ਐਸਾ ਮੌਕਾ ਬਣ ਵੀ ਸਕਦਾ, ਆਪਣੇ ਕੰਮ ਵੀ ਆ ਸਕਦੀਆਂ ਨੇ। ਸੋ ਕਥਾ ਦੇ ਵਿੱਚ ਬੈਠ ਕੇ ਬਹੁਤ ਪਿਆਰ ਨਾਲ ਸੰਗਤ ਨੇ ਕਥਾ ਸਰਵਣ ਕੀਤੀ ਹੈ, ਇਸ ਚੀਜ਼ ਨੂੰ ਸਰਵਣ ਕੀਤਾ ਇਹਦਾ ਬਹੁਤ ਧੰਨਵਾਦ ਹੈ ਸੰਗਤ ਦਾ। ਪਰ ਵਿੱਚ ਵਿੱਚ ਆਵਾਜ਼ ਜੀ ਆਉਂਦੀ ਰਹਿੰਦੀ ਗੱਲਾਂ ਦੀ। ਸੋ ਜਿਵੇਂ ਕਿਸੇ ਨੇ ਕੰਨ 'ਚ ਰੂੰ ਦਿੱਤੀ ਹੁੰਦੀ ਆ, ਉਹ ਬੋਲਦੇ ਰਹਿੰਦੇ ਨੇ, ਨਾ ਬੋਲਿਆ ਕਰੋ। ਮਹਾਰਾਜ ਦਸਵੇਂ ਪਾਤਸ਼ਾਹ ਨੇ ਇਹ ਗੱਲ ਕਹੀ ਆ, ਹਰ ਜਸ ਕਰਤੇ ਬਾਤ ਚਲਾਵੈ ਕਹਿਤ ਗੋਬਿੰਦ ਸਿੰਘ ਜਮਪੁਰ ਜਾਵੈ। ਜਿਹੜਾ ਹਰੀ ਦਾ ਜਸ ਕਰਦਾ ਹੋਇਆ ਗੱਲ ਚਲਾਉਂਦਾ ਨਾ, ਫਿਰ ਉਹ ਜਾਂਦਾ ਹੋਰ ਹੀ ਪਾਸੇ ਨੂੰ ਹੈ। ਇਹਦੇ ਨਾਲੋਂ ਤਾਂ ਆਪਾਂ ਨੂੰ ਬਾਹਰ ਬੈਠ ਜਾਣਾ ਚਾਹੀਦਾ, ਜੇ ਗੱਲ ਕਰਨੀ ਹੋਵੇ ਕਿਸੇ ਨੇ ਤਾਂ ਕਿਉਂਕਿ ਜਦੋਂ ਮਨ ਦੀ ਇਕਾਗਰਤਾ ਹੁੰਦੀ ਤੁਸੀਂ ਦੇਖੋਗੇ ਕਈ ਵਾਰ ਘੜੀ ਦੀ ਟਿਕ ਟਿਕ ਵੀ ਉੱਥੇ ਰੁਕਾਵਟ ਖੜੀ ਕਰ ਦਿੰਦੀ ਹੈ। ਇਸ ਕਰਕੇ ਆਪਾਂ ਨੇ ਜਦੋਂ ਵੀ ਕਥਾ ਸੁਣਨੀ ਹੈ, ਮੌਕਾ ਲੱਗਿਆ ਗੱਲ ਦਾ, ਠੀਕ ਹੈ ਅੱਜ ਬੁੱਧਵਾਰ ਆ, ਇਕੱਠੇ ਹੋਣ ਦਾ ਮੌਕਾ ਲੱਗਿਆ, ਪਰ ਗੱਲਾਂ ਜਿਹੜੀਆਂ ਬਾਹਰ ਜਾ ਕੇ ਜ਼ਰੂਰ ਕਰੋ, ਪਰ ਇੱਥੇ ਜਦੋਂ ਕਥਾ ਚੱਲ ਰਹੀ ਹੈ ਉਹ ਮੇਰੇ ਕੰਨ ਤੱਕ ਆਈ ਗਈ ਚੁਰ ਚੁਰ ਜੀ। ਮੈਂ ਕਿਹਾ ਚੱਲ ਹੁਣ ਕਾਹਨੂੰ ਬੋਲਣਾ, ਫਿਰ ਰਿਕਾਰਡਿੰਗ ਹੋ ਜਾਂਦੀ ਵਿੱਚ। ਆਹ ਰਿਕਾਰਡਿੰਗ ਤਾਂ ਅਸੀਂ ਮੇਟ ਲਾਂਗੇ, ਚਲੋ ਕੋਈ ਗੱਲ ਨਹੀਂ, ਪਰ ਮਾਈਆਂ ਨੂੰ ਵਿਸ਼ੇਸ਼ ਕਰਕੇ ਵੀ ਜੇ ਕੋਈ ਨਾਲ ਮਾਈ ਬੋਲਦੀ ਹੁੰਦੀ ਚੁੱਪ ਕਰਾ ਦਿਆ ਕਰੋ, ਜਾਂ ਹੱਥ ਜੋੜ ਕੇ ਬੇਨਤੀ ਕਰ ਦਿਆ ਕਰੋ, ਭਾਈ ਬਾਹਰ ਜਾ ਕੇ ਬਚਨ ਬਿਲਾਸ ਕਰ ਲਓ। ਜੇ ਗੁਰੂ ਗ੍ਰੰਥ ਸਾਹਿਬ ਦਾ ਹੀ ਤੁਹਾਨੂੰ ਡਰ ਨਹੀਂ ਹੈ, ਫਿਰ ਤਾਂ ਤੁਸੀਂ ਮੇਰਾ ਖਿਆਲ ਕਿਸੇ ਤੋਂ ਡਰੋਂਗੇ ਹੀ ਨਹੀਂ। ਸੰਗਤ ਦਾ ਵੀ ਡਰ ਹੈ ਨਹੀਂ ਗਾ, ਇਹ ਵੀ ਨਹੀਂ ਲੱਗਦਾ ਵੀ ਪਾਪ ਲੱਗੂ ਸਾਨੂੰ, ਮਾੜੀ ਗੱਲ ਹੈ ਸੰਗਤ ਵਿੱਚ ਬੋਲਣਾ। ਇਹਨਾਂ ਗੱਲਾਂ ਦਾ ਆਪਾਂ ਵਿਸ਼ੇਸ਼ ਕਰਕੇ ਧਿਆਨ ਰੱਖੀਏ। ਇਹ ਬੇਨਤੀ ਦਾਸ ਨੇ ਕੀਤੀ ਹੈ, ਮੰਨ ਲੈਣੀ, ਵਾਰ ਵਾਰ ਨਹੀਂ ਆਪਾਂ ਕਰਨੀ। ਮੇਰੇ ਵੱਲੋਂ ਜਿੰਨਾ ਮਰਜ਼ੀ ਬੋਲੀ ਜਾਓ, ਪਰ ਜਿੰਨਾ ਆਪਾਂ ਗਿਆਨ ਦੀ ਗੱਲ ਕਰਦੇ ਹਾਂ ਇਸ ਗਿਆਨ ਨੂੰ ਜ਼ਰੂਰ ਪ੍ਰਾਪਤ ਕਰੋ, ਅਤੇ ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਆਪਣੇ 'ਤੇ ਬਖਸ਼ਿਸ਼ ਹੋਵੇ, ਸਤਿਗੁਰੂ ਕਿਰਪਾ ਕਰਨ, ਨਾਮ ਜਪ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ। ਵਾਹਿਗੁਰੂ ਵਾਹਿਗੁਰੂ
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 ਵਾਹਿਗੁਰੂ
ਵਾਹਿਗੁਰੂ।